ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS Radio।
ਹਾਜ਼ਰੀਨ, ਇਸ ਵੇਲੇ ਕੁਈਨਜ਼ਲੈਂਡ ਤੋਂ ਸਾਡੇ ਨਾਲ ਨਵਦੀਪ ਸਿੰਘ ਜੁੜੇ ਹਨ, ਜੋ ਗ੍ਰੀਨਸ ਪਾਰਟੀ ਦੇ ਉਮੀਦਵਾਰ ਵਜੋਂ ਜੋਰਡਨ ਹਲਕੇ ਤੋਂ ਇਹਨਾਂ ਚੋਣਾਂ ਵਿੱਚ ਨਿਤਰੇ ਹਨ। ਨਵਦੀਪ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ ਇਸ ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ।
ਇਹ ਪਹਿਲੀ ਮਰਤਬਾ ਨਹੀਂ ਕਿ ਤੁਸੀਂ ਮੈਦਾਨ ਵਿੱਚ ਨਿਤਰੇ ਹੋ, ਅਤੇ ਮੇਰੇ ਖਿਆਲ ਦੋਨੋਂ ਫੈਡਰਲ ਅਤੇ ਸਟੇਟ ਇਲੈਕਸ਼ਨ ਵਿੱਚ ਤੁਸੀਂ ਹਿੱਸਾ ਪਾਇਆ ਹੈ ਨਾ?
ਹਾਂਜੀ, ਮੈਂ ਪਿਛਲੀ ਵਾਰ ਸਟੇਟ ਇਲੈਕਸ਼ਨ ਕੰਟੈਸਟ ਕੀਤੇ ਸੀ ਇੱਥੋਂ ਇਨਾਲਾ ਹਲਕੇ ਤੋਂ, ਮੇਰਾ ਅਨਸਥੇਸ਼ਿਆ ਪਹਿਲਾਂ ਸ਼ਾਇਦ ਹੈਗੇ, ਅਤੇ ਉਸ ਤੋਂ ਬਾਅਦ 'ਚ ਮੈਂ ਪਿਛਲੀ ਫੈਡਰਲ ਇਲੈਕਸ਼ਨ 'ਚ ਸੈਨੇਟ ਦਾ ਉਮੀਦਵਾਰ ਸੀ ਗ੍ਰੀਨ ਵੱਲੋਂ।
ਅਤੇ ਪਿਛਲੀ ਵਾਰ ਤੁਸੀਂ ਜਿਹੜੇ ਮੌਜੂਦਾ ਪ੍ਰੀਮੀਅਰ ਹਨ ਐਨਸਟੇਸ਼ਿਆ ਪੈਲੋਸ਼ੇ, ਉਹਨਾਂ ਦੇ ਖਿਲਾਫ਼ ਚੋਣ ਲੜੀ ਸੀ, ਅਤੇ ਉਹਦਾ ਖਿਆਲ ਕਿੱਥੋਂ ਆਇਆ ਅਤੇ ਐਤਕੀ ਉਹਨਾਂ ਦੇ ਖਿਲਾਫ਼ ਕਿਉਂ ਨਹੀਂ?
ਉਸ ਵਾਰ ਖਿਆਲ ਇਹ ਸੀ ਕਿ ਜਿਹੜਾ ਸਾਡਾ ਘਰ ਸੀ ਉਹ ਉਸ ਹਲਕੇ ਦੇ ਵਿੱਚ ਪੈਂਦਾ ਸੀ, ਪਹਿਲੀ ਗੱਲ ਕਿ ਮੈਨੂੰ ਹਲਕਾ ਇਨਾਲੇ ਦੇ ਵਿੱਚ ਘਰ ਸੀ, ਅਤੇ ਉਸ ਵੇਲੇ ਉੱਥੋਂ ਹੀ ਮੇਰਾ ਖੜਾ ਹੋਣਾ ਬਣਦਾ ਸੀ, ਕਿਉਂਕਿ ਜਿਹੜੇ ਵਾਤਾਵਰਣ ਦੇ ਮੁੱਦਿਆਂ 'ਚ ਲੇਬਰ ਅਣਗਹਿਲੀ ਕਰ ਰਹੀ ਆ, ਉਸ ਮਸਲੇ 'ਤੇ ਉਹ ਇੱਕ ਇੰਪੋਰਟੈਂਟ ਸੀਟ ਸੀ। ਉਸ ਵੇਲੇ ਖਾਣਾ ਦਾ ਮੁੱਦਾ ਬੜਾ ਜ਼ਰੂਰੀ ਚੱਲ ਰਿਹਾ ਸੀ, ਅਤੇ ਇਸ ਕਰਕੇ ਉੱਥੇ ਆਵਾਜ਼ ਚੱਕਣੀ ਜ਼ਰੂਰੀ ਸੀ। ਉਸ ਜਗ੍ਹਾ ਮੈਂ ਕੈਂਡੀਡੇਟ ਸੀ। ਇਸ ਵੇਲੇ ਜਿਹੜਾ ਰੈਜੀਡੈਂਸ ਆ ਇਹ ਜੋਰਡਨ ਹਲਕਾ ਪਿਛਲੀਆਂ ਚੋਣਾਂ ਵੇਲੇ ਹੀ ਨਵਾਂ ਬਣਿਆ ਸੀ
ਜੀ ਜੀ,
ਅਤੇ ਇਸ ਲਈ ਜਿਹੜਾ ਮੇਰਾ ਰਹਿਣ ਦੀ ਜਗ੍ਹਾ ਉਹ ਇਹਦੇ ਵਿੱਚ ਆ, ਜੋਰਡਨ ਹਲਕੇ ਦੇ ਵਿੱਚ, ਅਤੇ ਇਸ ਕਰਕੇ ਮੈਂ ਜੋਰਡਨ ਤੋਂ ਰਿਪ੍ਰੈਜ਼ੈਂਟੇਸ਼ਨ ਕਰਨ ਲਈ ਟਰਾਈ ਕਰ ਰਿਹਾ।
ਤੁਸੀਂ ਉਮੀਦਵਾਰੀ ਪਹਿਲਾਂ ਵੀ ਕੀਤੀ ਹੈ, ਤੁਹਾਨੂੰ ਕੀ ਲੱਗਦਾ ਕਿੰਨੀ ਅਸਰਦਾਰ ਹੁੰਦੀ ਹੈ? ਜਾਂ ਤੁਹਾਨੂੰ ਕਦੀ ਕਦਾਰ ਇਹ ਵੀ ਸ਼ਾਇਦ ਚੇਤਾ ਹੁੰਦਾ ਹੈ ਕਿ ਤੁਸੀਂ ਜਿੱਤ ਨਾ ਪਾਓ, ਪਰ ਫਿਰ ਵੀ ਉਮੀਦਵਾਰੀ ਕਰਨੀ ਜ਼ਰੂਰੀ ਕਿਉਂ ਲੱਗਦੀ ਹੈ ਤੁਹਾਨੂੰ?
ਅਸਲ ਗੱਲ ਤੁਹਾਡੀ ਲੋਕਾਂ ਦੀ ਆਵਾਜ਼ ਚੱਕਣ ਦੀ ਹੁੰਦੀ ਹੈ, ਕਿਉਂਕਿ ਜਿਹੜੀਆਂ ਦੋਨੋਂ ਵੱਡੀਆਂ ਪਾਰਟੀਆਂ ਨੇ ਜਿਹੜੀਆਂ ਆਮ ਤੌਰ 'ਤੇ ਏ ਟੀਮ ਅਤੇ ਬੀ ਟੀਮ ਵਜੋਂ ਵਿਚਰਦੀਆਂ ਨੇ, ਉਹਨਾਂ 'ਚ ਆਪਾਂ ਮੋਟੇ ਮੋਟੇ 10 ਫਰਕ ਲੱਭਣੇ ਹੋਣ ਤਾਂ ਸ਼ਾਇਦ ਕੋਈ ਰਾਜਨੀਤਿਕ ਵਿਸ਼ਲੇਸ਼ਕ ਵੀ ਸ਼ਾਇਦ ਫਰਕ ਨਾ ਲੱਭ ਸਕੇ ਉਹਨਾਂ ਦੇ ਵਿੱਚ। ਹੁਣ ਪਿੱਛੇ ਜੇ ਜਦੋਂ ਫੈਡਰਲ ਲੈਵਲ ਤੇ ਟੈਕਸ ਕੱਟ ਫਾਰਵਰਡ ਕਰ ਰਹੇ ਸੀ, ਉਸ ਵੇਲੇ ਜਿਹੜੇ ਲੇਬਰ ਦੇ ਸ਼ੈਡੋ ਟ੍ਰੈਜਰ ਸੀ ਜਿਮ ਚਾਮਰਜ਼, ਉਹਨਾਂ ਦੀ ਸਟੇਟਮੈਂਟ ਸੀ ਕਿ ਲੇਬਰ ਇਹਨਾਂ ਕੱਟਾਂ ਦਾ ਵਿਰੋਧ ਕਰਦੀ ਆ, ਪਰ ਇਹਨਾਂ ਦੀ ਸਪੋਰਟ ਕਰਕੇ ਇਹਨਾਂ ਨੂੰ ਪਾਸ ਕਰਨ 'ਚ ਮਦਦ ਕਰੇਗੀ। ਜਦੋਂ ਇਸ ਕਿਸਮ ਦੀਆਂ ਸਟੇਟਮੈਂਟਾਂ ਆਉਂਦੀਆਂ ਤਾਂ ਉਸ ਵੇਲੇ ਸਮਾਜ ਦਾ ਇੱਕ ਹਿੱਸਾ ਜਾਂ ਵੱਡਾ ਹਿੱਸਾ ਅਣਗਹਿਲੀ ਦਾ ਸ਼ਿਕਾਰ ਹੋ ਰਿਹਾ ਹੁੰਦਾ। ਜਿਹੜਾ ਆਪਣਾ ਲਾਈਫ ਸਟਾਈਲ ਆ ਉੱਥੇ ਉਹ ਕੁਝ ਇਸ ਕਿਸਮ ਦਾ ਕਿ ਆਪਾਂ ਨੂੰ ਅਕਸਰ ਜਿਹੜੇ ਥੋੜੇ ਛੋਟੇ ਬਦਲਾਅ ਆ ਰਹੇ ਨੇ ਜ਼ਿੰਦਗੀ 'ਚ ਉਹ ਪਤਾ ਨਹੀਂ ਲੱਗਦੇ, ਪਰ ਜੇ ਤੁਸੀਂ ਰਾਜਨੀਤਿਕ ਤੌਰ 'ਤੇ ਚੇਤਨ ਹੁੰਦੇ ਤਾਂ ਤੁਹਾਨੂੰ ਛੋਟੇ ਬਦਲਾਅ ਵੀ ਵੱਡੇ ਲੱਗਦੇ, ਅਤੇ ਇੱਕ ਇਹੋ ਜਿਹੀ ਗੱਲ ਦੀ ਦਾ ਇਸ਼ਾਰਾ ਕਰਦੇ ਨੇ ਕਿ ਇੱਕ ਦਿਨ ਇਹ ਬਹੁਤ ਵੱਡਾ ਰੂਪ ਧਾਰਨ ਕਰ ਲੈਣਗੇ। ਇਸ ਕਰਕੇ ਇਹਨਾਂ ਜਿਹੜੇ ਬਦਲਾਅ ਹੌਲੀ ਹੌਲੀ ਹੋ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਚੱਕਣੀ ਉਹ ਬਣਦੀ ਆ
ਜੀ,
ਤੇ ਜਦੋਂ ਤੁਹਾਨੂੰ ਇਹ ਫੀਲ ਹੁੰਦਾ ਹੋਵੇ ਤਾਂ ਤੁਸੀਂ ਉਸ ਵੇਲੇ ਤੁਹਾਨੂੰ ਸਮਝ ਆ ਕੇ ਗੱਲ ਦਾ ਬੈਠਣਾ ਔਖਾ ਹੋ ਜਾਂਦਾ, ਇਸੇ ਕਰਕੇ ਚੋਣ ਲੜੀ ਜਾਂਦੀ।
ਵੈਸੇ ਤੇ ਮੰਨਿਆ ਜਾਂਦਾ ਹੈ ਕਿ ਗ੍ਰੀਨਸ ਪਾਰਟੀ ਲੇਬਰ ਦੇ ਕਾਫੀ ਕਰੀਬ ਹੈ, ਲਿਬਰਲ ਸੇ ਖਿਲਾਫ ਹੁੰਦੀ ਹੈ, ਸੋ ਵੇਖਿਆ ਜਾਏ ਤੇ ਲੇਬਰ ਸਰਕਾਰ ਕਾਬਜ਼ ਰਹੀ ਹੈ ਉੱਥੇ ਕੁਈਨਸਲੈਂਡ ਵਿੱਚ, ਤੇ ਤੁਸੀਂ ਕੀ ਉਹਨਾਂ ਦੀ ਨੀਤੀਆਂ ਦੀ ਖਿਲਾਫਤ ਕਰ ਰਹੇ ਹੋ, ਤੇ ਪ੍ਰਮੁੱਖ ਤੌਰ ਤੇ ਕੀ ਪਰਿਆਵਰਣ ਦੇ ਹੀ ਮੁੱਦੇ ਹਨ ਜਾਂ ਕੀ ਮੁੱਦੇ ਹਨ?
ਜਿਹੜਾ ਸਭ ਤੋਂ ਵੱਡਾ ਮੁੱਦਾ ਕੁਈਨਸਲੈਂਡ 'ਚ ਇਸ ਵੇਲੇ ਹੈ ਉਹ ਵਾਤਾਵਰਨ ਦਾ ਮੁੱਦਾ ਵੀ ਹੈ, ਜਿਹੜੀ ਪਹਿਲੀ ਗੱਲ ਇਹ। ਉਸ ਤੋਂ ਬਿਨਾਂ ਜਿਹੜੀ ਵੈਲਥ ਡਿਸਟ੍ਰੀਬਿਊਸ਼ਨ ਆ ਉਹਦਾ ਵੱਡਾ ਮੁੱਦਾ, ਕਿਉਂਕਿ ਜਿਹੜਾ ਮਾਈਨਿੰਗ ਸਟੇਟ ਆ ਕੁਈਨਸਲੈਂਡ, ਇੱਕ ਵੱਡੇ ਲੈਵਲ 'ਤੇ ਮਾਈਨਿੰਗ ਹੁੰਦੀ ਆ। ਆਪਾਂ ਛੋਟੇ ਹੁੰਦੇ ਸਾਰੇ ਕਹਾਣੀ ਸੁਣਦੇ ਹੁੰਦੇ ਸੀ ਕਿ ਇੱਕ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਆ, ਤੇ ਉਹਦੇ ਤੋਂ ਹਰ ਰੋਜ਼ ਅੰਡਾ ਮਿਲਦਾ, ਪਰ ਜਿਹੜੀ ਮਾਈਨਿੰਗ ਹੁੰਦੀ ਆ ਉਹ ਹਰ ਰੋਜ਼ ਅੰਡਾ ਨਹੀਂ ਦਿੰਦੀ, ਉਹ ਮੁਰਗੀ ਮਾਰ ਕੇ ਅੰਡਾ ਲੈਂਦੇ ਨੇ ਉਹਦੇ ਤੋਂ, ਕਿ ਜਿੱਥੇ ਇੱਕ ਵਾਰ ਮਾਈਨਿੰਗ ਹੋ ਗਈ ਉੱਥੇ ਦੁਬਾਰਾ ਮਾਈਨਿੰਗ ਨਹੀਂ ਹੋ ਸਕਦੀ, ਨਾ ਫਾਰਮਿੰਗ ਹੋ ਸਕਦੀ ਹੈ। ਉਹਨਾਂ ਤੋਂ ਜਿਹੜੀ ਰਾਇਲਟੀਜ਼ ਨੇ ਉਹ ਇਸ ਵੇਲੇ ਕਰੀਬ 7% ਦੇ ਕਰੀਬ ਆਉਂਦੀਆਂ ਨੇ, ਜਿਹੜੀਆਂ ਕਿ ਬਹੁਤ ਥੋੜ੍ਹੀਆਂ ਨੇ। ਜਿਹੜੀਆਂ ਮਾਈਨਿੰਗ ਕੰਪਨੀ ਵਿੱਚ ਟੈਕਸ ਪੇਇੰਗ ਆ, ਉਹਨਾਂ 'ਚੋਂ ਵੱਡੀਆਂ ਮਾਈਨਿੰਗ ਕੰਪਨੀਆਂ 'ਚੋਂ ਮੈਜੋਰਟੀ ਨੇ ਟੈਕਸ ਕੋਈ ਨਹੀਂ ਪੇ ਕੀਤਾ, ਕੁਛ ਇੱਕ ਕੰਪਨੀਆਂ ਨੇ ਕੇਵਲ 1% ਟੈਕਸ ਪੇ ਕੀਤਾ। ਇਹਦੇ ਚੱਲਦੇ ਇੱਥੋਂ ਦੇ ਸਕੂਲ ਹਸਪਤਾਲ ਅੰਡਰਫੰਡਡ ਨੇ, ਇੱਥੇ ਇੱਕ ਸਿਗਨੀਫਿਕੈਂਟ ਬੱਚਿਆਂ ਦੀ ਪਰਸੈਂਟੇਜ ਆ ਜਿਹੜੀ ਬਿਨਾਂ ਬ੍ਰੇਕਫਾਸਟ ਤੇ ਬਿਨਾਂ ਲੰਚ ਤੋਂ ਆਉਂਦੀ ਆ, ਤੇ ਇਹ ਗੱਲ ਤੈਅ ਹੈ ਕਿ ਜਿਹੜੇ ਬੱਚੇ ਇਸ ਤਰੀਕੇ ਨਾਲ ਪੜ੍ਹਨਗੇ ਉਹ ਸਮਾਜ ਦਾ ਨਰੋਆ ਹਿੱਸਾ ਨਹੀਂ ਬਣ ਸਕਦੇ। ਜੇ ਸਾਡੇ ਇੰਨੇ ਰਿਸੋਰਸ ਵਿੱਚ ਨੇ ਤਾਂ ਸਾਡੀ ਇਹ ਡਿਊਟੀ ਬਣਦੀ ਕਿ ਜਿਹੜੀਆਂ ਸਾਡੀਆਂ ਇੱਕੋ ਵਨ ਆਫ ਮਾਈਨਿੰਗ ਹੋਣੀ ਹੈ, ਕਿਤੇ ਵੀ ਉਹਦਾ ਮੁੱਲ ਅਸੀਂ ਚੰਗੀ ਤਰ੍ਹਾਂ ਵਸੂਲੀਏ, ਤਾਂ ਹੀ ਸਾਡੇ ਬੱਚੇ ਪੜ੍ਹ ਲਿਖ ਸਕਣ, ਜਿਹੜੇ ਗੈਪ ਨੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਉਹ ਪੂਰੇ ਹੋ ਸਕਣ।
ਤੁਸੀਂ ਮਾਈਨਿੰਗ ਦੀ ਗੱਲ ਕੀਤੀ ਹੈ, ਤੇ ਜ਼ਾਹਿਰ ਤੌਰ ਤੇ ਬੀਤੀ ਜਿਹੜੀ ਸੂਬਾਈ ਚੋਣਾਂ ਸਨ, ਤੇ ਮੇਰੇ ਖਿਆਲ 2 ਲਗਾਤਾਰ ਫੈਡਰਲ ਚੋਣਾਂ ਸਨ, ਅਦਾਨੀ ਬਹੁਤ ਵੱਡਾ ਨਾਮ ਉਭਰ ਕੇ ਆਉਂਦਾ ਰਿਹਾ ਹੈ, ਬਹੁਤ ਵੱਡਾ ਚੋਣ ਮੁੱਦਾ ਬਣਿਆ ਰਿਹਾ ਹੈ, ਸੋ ਕੀ ਇਹਨਾਂ ਚੋਣਾਂ ਵਿੱਚ ਵੀ ਅਦਾਨੀ ਦਾ ਨਾਮ ਹੈ ਕਿ ਜ਼ਿਆਦਾ ਕੋਵਿਡ ਦੇ ਕਾਰਨ ਗੱਲ ਕਿਧਰੇ ਹੋਰ ਪਾਸੇ ਲੰਘ ਗਈ ਹੈ?
ਨਹੀਂ, ਜਿਹੜਾ ਅਸਲੀ ਮੁੱਦਾ ਕੁਈਨਸਲੈਂਡ ਦੇ ਵਿੱਚ ਉਹ ਇਹ ਹੈ ਕਿ ਜਿਹੜੀ ਸਰਕਾਰਾਂ ਨੇ ਲਿਬਰਲ ਤੇ ਲੇਬਰ ਪਾਰਟੀ ਦੋਨੋਂ ਪਾਰਟੀਆਂ ਖਾਣਾ ਵਾਲੀ ਕੰਪਨੀ ਨੂੰ ਚੋਣ ਦੇ ਫੰਡ ਲੈਂਦੀਆਂ ਨੇ, ਇਹ ਗੱਲ ਸਪਸ਼ਟ ਹੈ, ਇਹ ਔਨ ਰਿਕਾਰਡ ਆ। ਉਹਦੇ ਵਿੱਚ ਉਹਨਾਂ ਨੂੰ ਰੋਇਲਟੀ ਹੌਲੀ ਦਿੱਤੀ ਗਈ ਹੈ ਕਿ ਕਾਫੀ ਸਮੇਂ ਤੱਕ ਉਹਨਾਂ ਦਾ ਕੋਈ ਰੋਇਲਟੀ ਨਹੀਂ ਮਿਲੀ। ਚੋਣ ਫੰਡਾਂ ਤੇ ਸਰਕਾਰਾਂ ਵੰਡ ਵਾਲੀਆਂ ਪਾਰਟੀਆਂ ਆਪਣੀ ਚੋਣ ਮੁਹਿੰਮ ਚਲਾਉਂਦੀਆਂ ਨੇ। ਉਸ ਤੋਂ ਪਹਿਲਾਂ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੂੰ ਅਨਲਿਮਿਟਿਡ ਵਾਟਰ ਲਾਇਸੈਂਸ ਦਾ ਮੁੱਦਾ ਸੀ ਕਿ ਜੇ ਕੋਈ ਵੀ ਫਾਰਮਰ ਆਪਣੇ ਖੇਤ 'ਚ ਪਾਣੀ ਲਾਉਂਦਾ ਉਹਦੇ ਪਾਣੀ ਤੇ ਮੀਟਰ ਲੱਗਦਾ, ਪਰ ਜਿਹੜੀ ਖਾਣ ਆ ਉਹ ਤੇ ਪਾਣੀ ਤੇ ਮੀਟਰ ਵੀ ਨਹੀਂ ਲੱਗ ਰਿਹਾ। ਉਸ ਤੋਂ ਬਿਨਾ ਉਹ ਵਾਤਾਵਰਨ ਨੂੰ ਏਡਾ ਵੱਡਾ ਖਤਰਾ ਤੇ ਉਹਨੂੰ ਸਬਸਿਡਾਈਜ਼ ਕਰਕੇ ਆਪਾਂ ਆਪਣੇ ਵਾਤਾਵਰਨ ਨੂੰ ਢਾਲ ਆਉਣਾ ਹੈ ਕਿ ਇਸ ਤਰੀਕੇ ਦੀ ਗੱਲ ਹੈ ਕਿ ਕੋਈ ਆਪਣੇ ਘਰ ਚੋਰੀ ਕਰਨਾ ਹੋਵੇ ਤਾਂ ਉਹ ਕਹੇ ਮੇਰੇ ਕੋਲ ਸੰਦ ਹੈ ਨਹੀਂ ਚੋਰੀ ਕਰਨ ਨੂੰ।
ਜੀ ਜੀ,
ਆਪਾਂ ਕਹਿੰਦੇ ਵੀ ਸੰਦ ਸਾਡੇ ਕੋਲ ਲੈ ਲਓ ਤੁਸੀਂ ਚੋਰੀ ਕਰੋ।
ਪਰ ਅਦਾਨੀ ਮਾਈਨ ਇੱਕ ਬਿਲਕੁਲ ਵੱਖਰੇ ਪੱਧਰ ਤੇ ਬਹੁਤ ਹੀ ਵੱਡਾ ਚੋਣ ਮੁੱਦਾ ਬਣਿਆ ਰਿਹਾ ਹੈ, ਪੂਰੀ ਦੇਸ਼ ਦੀ ਸਿਆਸਤ ਤੇ ਛਾਇਆ ਰਿਹਾ ਹੈ।
ਇਹਦਾ ਕਾਰਨ ਹੈ ਜੀ, ਉੱਥੇ ਜਿਹੜਾ ਗੈਰੀਲੀ ਬੇਸਨ ਆ ਉਹ ਅਨਟਚਡ ਬੇਸਨ ਹੈ ਇਸ ਵੇਲੇ, ਉੱਥੇ ਕੋਈ ਵੀ ਖਾਣ ਨਹੀਂ। ਉਹ ਗ੍ਰੇਟ ਬੈਰੀਅਰ ਰੀਫ ਦੇ ਬਿਲਕੁਲ ਉੱਪਰ ਤੇ ਉੱਥੇ ਮੈਗਾ ਮਾਈਨ ਸ਼ੁਰੂ ਹੋ ਰਹੀ ਸੀ। ਉਹਦੀ ਲੰਬਾਈ 70 ਕਿਲੋਮੀਟਰ ਆ ਤੇ ਚੌੜਾਈ ਕਰੀਬ 40 ਕਿਲੋਮੀਟਰ ਆ, ਜਿਹੜੀ ਓਰਿਜਨਲ ਮਾਈਨ ਸੀ। ਉਸ ਤੋਂ ਬਾਅਦ ਉਹਦੇ ਨਾਲ ਹੀ ਜੀਨਾ ਰਾਈਨਹਾਰਟ ਤੇ ਕਲਾਈ ਪਾਮਰ ਦੀਆਂ ਦੋ ਵੱਡੀਆਂ ਖਾਣਾਂ ਦੀ ਪਲਾਨ ਸੀ ਉੱਥੇ, ਤੇ ਥਰਮਲ ਕੋਲ ਦੀਆਂ ਮਾਈਨਾਂ ਨੇ, ਜਿਹੜਾ ਕਿ ਥਰਮਲ ਕੋਲ ਇਸ ਵੇਲੇ ਰਿਡੰਡੈਂਟ ਹੋ ਰਿਹਾ। ਸਾਰੀ ਦੁਨੀਆ ਥਰਮਲ ਪਾਵਰ ਪਲਾਂਟ ਬੰਦ ਹੋ ਰਿਹਾ, ਰਿਨਿਊਏਬਲ ਐਨਰਜੀ ਤੇ ਫੋਕਸ ਵੱਧ ਰਿਹਾ। ਵਾਤਾਵਰਨ ਨੂੰ ਢਾਲ ਆਉਣ ਵਾਲਾ ਵੱਡਾ ਕਦਮ ਸੀ ਜਿਹਦੇ 'ਚ ਅਸੀਂ ਬਹੁਤ ਸਿਗਨੀਫਿਕੈਂਟ ਹਿੱਸਾ ਪਾ ਸਕਦੇ ਸੀ। ਇਹਨਾਂ ਗੱਲਾਂ ਕਰਕੇ ਉਹ ਇੱਕ ਮੁੱਦਾ ਹੈ ਤੇ ਰਹੇਗਾ ਵੀ।
ਸੋ ਉਹ ਗੱਲ ਹੁਣ ਉਸ ਤੇ ਠੱਲ ਪੈ ਚੁੱਕੀ ਹੈ ਕਿ ਹਾਲੇ ਵੀ ਉਹ ਮੁੱਦਾ ਹੈ,
ਬਿਲਕੁਲ ਉਹਦੇ ਅਗੇਂਸਟ ਕੈਂਪੇਨ ਜਿਹੜੀ ਆ ਉਸੇ ਤਰੀਕੇ ਨਾਲ ਲੋਕ ਚਲਾ ਰਹੇ ਨੇ। ਇੱਥੇ ਲਗਾਤਾਰ ਜਿਹੜੇ ਵੀ ਕੰਪਨੀਆਂ ਉਸ ਖਾਣ ਦੀ ਸਪੋਰਟ ਕਰਦੀਆਂ ਨੇ ਉਹਨਾਂ ਦੇ ਉਲਟ ਮੁਜ਼ਾਹਰੇ ਹੁੰਦੇ ਨੇ, ਉਹਨਾਂ ਨੂੰ ਰੋਕਿਆ ਜਾਂਦਾ ਤੇ ਰੋਕਿਆ ਵੀ ਜਾ ਰਿਹਾ ਤੇ ਲੋਕਾਂ ਨੇ ਸਕਸੈਸਫੁਲੀ ਇਸ ਗੱਲ ਨੂੰ ਸਲੋ ਕੀਤਾ ਹੋਇਆ ਤੇ ਖਾਣ ਖੁੱਲਣ 'ਚ ਦੇਰ ਆ ਰਹੀ ਹੈ। ਤੇ ਹੋ ਸਕਦਾ ਕਿ ਜਦੋਂ ਤੱਕ ਉਹਨਾਂ ਦਾ ਖਾਣ ਖੋਲਣ ਦਾ ਟਾਈਮ ਆਵੇ ਉਦੋਂ ਤੱਕ ਕੋਲੇ ਦੀ ਲੋੜ ਰਹੀ ਨਾ ਕਿਤੇ ਵੀ, ਕਿਉਂਕਿ ਇੰਡੀਆ ਦੇ ਵਿੱਚ ਤਾਂ 2030 ਤੱਕ ਬਹੁਤ ਵੱਡੇ ਲੈਵਲ ਤੇ ਰਿਨਿਊਏਬਲ ਦਾ ਪਲਾਨ ਚੱਲ ਰਿਹਾ। ਇਵਨ ਅਦਾਨੀ ਦੇ ਆਪਣੇ ਪਲਾਂਟ ਉੱਥੇ ਬਹੁਤ ਵੱਡੇ ਰਿਨਿਊਏਬਲ ਦੇ ਚੱਲ ਰਹੇ ਨੇ, ਤੇ ਹੋਰ ਵੀ ਅੱਗੇ ਵੱਧ ਰਹੇ ਨੇ।
ਤੇ ਮੈਂ ਇੱਕ ਜ਼ਿਕਰ ਕੋਵਿਡ ਦਾ ਜ਼ਰੂਰ ਕਰਾਂਗੀ ਕਿਉਂਕਿ ਮਹਾਮਾਰੀ ਦੀ ਚਪੇਟ ਨਾ ਸਿਰਫ ਮੁਲਕ ਨੂੰ ਪੂਰੀ ਦੁਨੀਆਂ ਨੂੰ ਪਈ ਹੈ। ਅਤੇ ਇਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਚੋਣ ਪ੍ਰਚਾਰ ਕਰਨਾ, ਇਹ ਚੋਣਾਂ ਦਾ ਕੁਝ ਮਾਹੌਲ ਵੀ ਬੜਾ ਵੱਖਰਾ ਹੀ ਹੋਵੇਗਾ, ਜ਼ਰਾ ਜਿਹਾ ਦੱਸਿਓ।
ਬਿਲਕੁਲ, ਕਾਫੀ ਵੱਖਰਾ ਮਾਹੌਲ ਸੀ ਇਸ ਵਾਰ ਜਿਹੜੀ ਕੈਂਪੇਨਿੰਗ ਹੈ। ਈਵਨ ਡੋਰ ਟੂ ਡੋਰ ਨੌਕ ਵੇਲੇ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ, ਜੇ ਤੁਸੀਂ ਡੋਰ ਨੌਕ ਕਰਦੇ ਹੋ ਦੂਰ ਖੜੇ ਹੋ ਕੇ ਗੱਲ ਕਰੋ, ਤੇ ਪੋਲਿੰਗ ਬੂਥ ਤੇ ਵੀ ਅਕਸਰ ਮਾਸਕ ਪਾਏ ਹੁੰਦੇ ਨੇ ਵਲੰਟੀਅਰਸ ਦੇ, ਤੇ ਕੋਸ਼ਿਸ਼ ਕਰਦੇ ਆ ਕਿ ਦੂਰੋਂ ਵੀ ਕਾਗਜ਼ ਫੜਾਇਆ ਜਾਵੇ, ਬਹੁਤ ਨੇੜੇ ਨਾ ਹੋਇਆ ਜਾਵੇ ਉਹਨਾਂ ਦੇ, ਦਸਤਾਨੇ ਵੀ ਪਾ ਰਹੇ ਨੇ ਵਿੱਚ ਬੰਦੇ ਕੋਲ
ਜੀ।
ਤੇ ਖਿਆਲ ਨਾਲ ਮਤਲਬ ਵੱਖਰੇ ਕਿਸਮ ਦੀਆਂ, ਬਾਕੀ ਪ੍ਰੀ ਪੋਲ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵਾਰ, ਲੋਕ ਜਲਦੀ ਵੋਟ ਪਾਉਣ ਰਹੇ ਕਿਉਂਕਿ ਇੱਕ ਦਿਨ ਭੀੜ ਨਾ ਹੋਵੇ ਇਸ ਗੱਲ ਦਾ ਲੋਕਾਂ ਨੂੰ ਖਿਆਲ ਆ ਲੋਕਾਂ ਦੇ ਜਿਹਨ 'ਚ, ਕਿਉਂਕਿ ਸਾਰੇ ਲੋਕਾਂ ਨੇ ਮਿਲ ਕੇ ਕੋਵਿਡ ਦਾ ਸਾਹਮਣਾ ਕੀਤਾ, ਵਿੱਚ ਇਜ਼ ਵੈਰੀ ਰਿਮਾਰਕੇਬਲ ਕਿ ਬੜੇ ਵਧੀਆ ਤਰੀਕੇ ਨਾਲ ਮੁਲਕ ਨੂੰ ਬਚਾਇਆ ਲੋਕਾਂ ਨੇ।
ਸਹੀ, ਪਰ ਇਹ ਵੀ ਦੱਸਿਆ ਜਾ ਰਿਹਾ ਕਿ ਕੁਈਨਜ਼ਲੈਂਡਰਸ ਜਿਹੜੇ ਨੇ ਉਹ ਪ੍ਰੀਮੀਅਰ ਐਨਸਟੇਜ਼ੀਆ ਪੈਲੋਸ਼ੀ ਤੋਂ ਕਾਫੀ ਹੱਦ ਤੱਕ ਖੁਸ਼ ਨੇ ਕਿ ਉਹਨਾਂ ਨੇ ਕਾਰਗਰ ਕਦਮ ਚੁੱਕੇ ਇਸ ਮਹਾਮਾਰੀ ਨੂੰ ਠੱਲ ਪਾਉਣ 'ਤੇ। ਸੋ ਉਹ ਪੋਪੂਲੈਰਿਟੀ ਵੇਵ ਹੈ ਉਹਨਾਂ ਦੇ ਨਾਲ, ਤੁਹਾਨੂੰ ਕੀ ਲੱਗਦਾ ਕਿ ਗ੍ਰੀਨਸ ਪਾਰਟੀ ਹੋਰ ਕਿਸੇ ਪੱਧਰ 'ਤੇ ਆਪਣਾ ਪ੍ਰਚਾਰ ਕਰ ਪਾਏਗੀ ਕਿ ਉਹਨਾਂ ਨੂੰ ਰੋਕ ਪਾਏਗੀ?
ਨਹੀਂ, ਜਿਹੜੇ ਗ੍ਰੀਨ ਦਾ ਕੈਂਪੇਨ ਆ ਉਹ ਫੇਮ ਜਾਂ ਡੀਫੇਮ ਕਰਨ ਦੇ ਨਹੀਂ, ਗ੍ਰੀਨ ਦਾ ਪਲਾਨ ਆ ਜਿਹੜਾ ਦੈਟ ਇਜ਼ ਬੇਸਿਕਲੀ ਅਬਾਊਟ ਜਿਹੜੀ ਵੈਲਥ ਡਿਸਟ੍ਰੀਬਿਊਸ਼ਨ ਉਹਦੇ ਬਾਰੇ ਹੈ ਜਿਹੜੀ ਕੰਪੇਨ ਹੈ, ਕਿ ਬੱਚਿਆਂ ਨੂੰ ਖਾਣਾ ਪ੍ਰੋਪਰ ਮਿਲੇ ਸਕੂਲਾਂ ਦੇ ਵਿੱਚ, ਜਿਹੜੇ ਹਸਪਤਾਲ ਨੇ ਉਹ ਪ੍ਰੋਪਰ ਫੰਡਡ ਹੋਣ, ਸਕੂਲ ਪ੍ਰੋਪਰ ਫੰਡਡ ਹੋਣ, ਸਾਡੀ ਪਬਲਿਕ ਟਰਾਂਸਪੋਰਟ ਪ੍ਰੋਪਰ ਫੰਡਡ ਹੋਵੇ, ਕਿਉਂਕਿ ਪਿਛਲੇ 4 ਸਾਲਾਂ 'ਚ ਅਸੀਂ ਰਿਕਾਰਡ ਮਾਈਨਿੰਗ ਕੀਤੀ ਆ ਕੁਈਨਜ਼ਲੈਂਡ ਦੇ ਵਿੱਚ, ਭਾਵ ਵੀ ਰਿਕਾਰਡ ਰਹੇ ਨੇ, ਪਰ ਜਿਹੜੀ ਸਾਡੀ ਇਨਕਮ ਆ ਰਿਕਾਰਡ ਨਹੀਂ ਰਹੀ ਹੈਗੀ। ਹੁਣ ਹੈਰਾਨੀ ਦੀ ਗੱਲ ਤੁਹਾਨੂੰ ਦੱਸਦਾ ਮੈਂ, ਜਿਵੇਂ ਬਾਹਰਲੇ ਏਰੀਏ ਨਵੇਂ ਡਿਵੈਲਪ ਹੁੰਦੇ ਨੇ ਇਸ ਵਾਰ, ਜੋਰਡਨ ਹਲਕਾ ਜਿਹੜਾ, ਜੋਰਡਨ ਹਲਕੇ ਨੂੰ ਜਿਹੜੇ ਡਿਵੈਲਪ ਕਰਨ ਵਾਲੇ ਨੇ ਉਹ ਇਸ ਵੇਲੇ ਬਿਲੀਨੀਅਰ ਨੇ। ਜਿਹੜੇ ਲੋਕ ਜੋਰਡਨ ਹਲਕੇ ਦੇ ਵਿੱਚ ਰਹਿ ਰਹੇ ਨੇ ਉਹ ਰਿਕਾਰਡ ਹਾਊਸ ਹੋਲਡ ਡੈਟ ਨੇ, ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਹਾਊਸ ਹੋਲਡ ਡੈਟ ਆ 200% ਦੇ ਕਰੀਬ ਇਨਕਮ ਦੇ। ਜੋਰਡਨ ਹਲਕੇ 'ਚ ਇੱਕ ਮੇਨ ਡਿਮਾਂਡ ਆ ਕਿ ਇੱਥੇ ਹਸਪਤਾਲ ਬਣਾਇਆ ਜਾਵੇ, ਉਸ ਹਸਪਤਾਲ ਨੂੰ ਬਣਾਉਣ ਵਾਸਤੇ ਸਰਕਾਰ ਕੋਲ ਪੈਸਾ ਹੈ ਨਹੀਂ। ਮਤਲਬ ਇਹ ਕਿੱਡਾ ਇੱਕ ਵੱਡਾ ਕੰਟਰਾਸਟ ਆ ਕਿ ਇੱਕ ਪਾਰਟੀ ਜਿਹੜੀ ਉਸ ਏਰੀਏ 'ਚ ਵਪਾਰ ਕਰ ਰਹੀ ਆ ਉਹ ਬਿਲੀਨੀਅਰ ਹੋ ਗਈ ਆ, ਉਹਨੂੰ ਮੈਨੇਜ ਕਰਨ ਵਾਲਿਆਂ ਕੋਲ ਪੈਸਾ ਕੋਈ ਨਹੀਂ, ਉੱਥੇ ਰਹਿਣ ਵਾਲਿਆਂ ਸਿਰ ਤੇ ਵੱਡੇ ਕਰਜ਼ੇ ਨੇ। ਇਹ ਸਿੱਧਾ ਸਿੱਧਾ ਸਵਾਲ ਹੈ ਕਿ ਵੈਲਥ ਦੀ ਡਿਸਟ੍ਰੀਬਿਊਸ਼ਨ ਪ੍ਰੋਪਰ ਨਹੀਂ ਹੈ ਇੱਥੇ, ਇਹ ਡਿਸਟ੍ਰੀਬਿਊਸ਼ਨ ਪ੍ਰੋਪਰ ਹੋਣੀ ਚਾਹੀਦੀ ਆ। ਇਹਦਾ ਹੱਲ ਇਹੋ ਹੀ ਹੈ ਕਿ ਜਿਹੜੇ ਬੰਦੇ ਡੋਨੇਟ ਕਰਕੇ ਪੈਸੇ ਆਪਣੇ ਸਰਕਾਰਾਂ ਤੋਂ ਲਾਹੇ ਲੈਂਦੇ ਨੇ ਉਹ ਲਾਹੇ ਨੂੰ ਕੁਐਸਚਨ ਕੀਤਾ ਜਾਵੇ, ਰੋਕਿਆ ਜਾਵੇ, ਤੇ ਉਹ ਆਪਣਾ ਫੇਅਰ ਸ਼ੇਅਰ ਜਿਹੜਾ ਟੈਕਸ ਦਾ ਉਹ ਪੇ ਕਰਨ, ਤਾਂ ਜੋ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਨੇ ਉਹ ਪ੍ਰੋਪਰ ਮਿਲ ਸਕਣ।
ਤੁਸੀਂ ਮੁੱਦਿਆਂ ਬਾਰੇ ਆਪਣੇ ਵਿਚਾਰ ਬਾਰੇ ਬੜੀ ਸੋਹਣੀ ਤਰ੍ਹਾਂ ਸਪਸ਼ਟੀਕਰਨ ਪੇਸ਼ ਕੀਤਾ ਹੈ। ਜਾਂਦੇ ਜਾਂਦੇ ਇੱਕੋ ਸਵਾਲ ਪੁੱਛਾਂਗੀ, ਬਹੁਤ ਸੱਭਿਆਚਾਰਕ ਭਾਈਚਾਰਿਆਂ ਤੋਂ ਅਕਸਰ ਉਮੀਦਵਾਰ ਅੱਗੇ ਨਹੀਂ ਆਉਂਦੇ। ਇਸ ਵਾਰੀ ਘੱਟੋ ਘੱਟ ਤਿੰਨ ਮੈਂ ਵੇਖ ਰਹੀ ਹਾਂ ਭਾਰਤੀ ਪਿਛੋਕੜ ਦੇ ਜਿਹੜੇ ਹੈਗੇ ਨੇ, ਇੱਕ ਲੇਬਰ ਪਾਰਟੀ ਤੋਂ ਅਤੇ ਇੱਕ LNP ਤੋਂ। ਆਪਣੇ ਤਜਰਬੇ ਅਨੁਸਾਰ ਤੁਸੀਂ ਬਾਕੀਆਂ ਨੂੰ ਕੀ ਕਹੋਗੇ? ਜਿਹੜੇ ਮਲਟੀਕਲਚਰਲ ਪਿਛੋਕੜ ਦੇ ਲੋਕ ਹਨ, ਮਾਈਗ੍ਰੈਂਟਸ ਹਨ, ਪ੍ਰਵਾਸੀ ਹਨ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਹੋਰ ਹਿੱਸੇਦਾਰੀ ਪਾਉਣ ਲਈ?
ਪਹਿਲੀ ਗੱਲ ਤਾਂ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਆਪਣੇ ਪਿਛੋਕੜ 'ਤੇ ਝਾਤ ਮਾਰਨੀ ਚਾਹੀਦੀ ਕਿ ਇੱਥੇ ਆਏ ਕਿਉਂ ਨੇ, ਕਿਉਂਕਿ ਜਿਹੜੇ ਜਗ੍ਹਾ ਤੋਂ ਇੱਥੇ ਆਪਣੀ ਬੋਲੀ ਸਮਝਣ ਵਾਲੇ ਲੋਕ ਆਏ ਨੇ ਉਹ ਇੱਕ ਬੜੀ ਰਿਸੋਰਸ ਰਿਚ ਜਗ੍ਹਾ ਸੀ ਅਤੇ ਉੱਥੇ ਆਪਣੀ ਬੋਲੀ ਬੋਲਣ ਵਾਲੇ ਹੀ ਰਾਜਨੀਤਿਕ ਧਿਰਾਂ ਸੀ। ਉਹ ਉੱਥੋਂ ਫੇਲ ਕਿਉਂ ਹੋਏ ਬੰਦੇ? ਕਿਉਂਕਿ ਜਿਹੜੀ ਰਾਜਨੀਤਿਕ ਧਿਰਾਂ ਸੀ ਉਹ ਲੋਕਾਂ ਦੀ ਗੱਲ ਨਹੀਂ ਸੁਣਦੀਆਂ ਸੀ, ਲੋਕ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ ਸੀ। ਅਤੇ ਇੱਥੇ ਵੀ ਜੇ ਆਪਾਂ ਬੜੀ ਸੋਹਣੀ ਜਗ੍ਹਾ 'ਤੇ ਆ ਗਏ ਹਾਂ, ਜੇ ਆਪਾਂ ਇਹਨੂੰ ਬਚਾਉਣਾ ਜਾਂ ਆਪਾਂ ਅੱਗੇ ਇੱਥੇ ਆਪਣੀ ਜਗ੍ਹਾ ਬਣਾਉਣੀ ਆ, ਤਾਂ ਆਪਾਂ ਐਕਟਿਵਲੀ ਕਿਸੇ ਵੀ ਰਾਜਨੀਤਿਕ ਧਿਰ ਨਾਲ ਦਿਲੋਂ ਜਿਹੜੀ ਗੱਲ ਸਹੀ ਆ ਉਹਦੀ ਗੱਲ ਕਰੀਏ, ਜਾ ਕੇ ਇੱਕ ਰੀਜ਼ਨੇਬਲ ਗੱਲ ਕਰੀਏ ਅਤੇ ਉਸ ਮੁੱਦੇ 'ਤੇ ਆਪਾਂ ਕੈਂਪੇਨ ਸ਼ੁਰੂ ਕਰੀਏ, ਤਾਂ ਕਿ ਜਿਹੜੇ ਸਮਾਜ ਆ ਉਹ ਇੱਕ ਉਸਾਰੂ ਸਮਾਜ ਹੋਵੇ ਅਤੇ ਜਿਹੜੀਆਂ ਨੀਤੀਆਂ ਨੇ ਉਹ ਲੋਕ ਪੱਖੀ ਨੀਤੀਆਂ ਹੋਣ ਅਤੇ ਸਾਡੇ ਬੱਚਿਆਂ ਨੂੰ ਅੱਗੇ ਜਾ ਕੇ ਕੋਈ ਨਵੀਂ ਜਗ੍ਹਾ ਨਾ ਲੱਭਣੀ ਪਵੇ ਕਿ ਇਹ ਜਗ੍ਹਾ ਵੀ ਇੰਨੀ ਰੋਟਨ ਹੋ ਗਈ ਵੀ ਰਹਿਣ ਜੋਗੀ ਨਹੀਂ ਰਹੀ। ਇਹ ਸਾਰੇ ਮੁੱਦਿਆਂ ਨੂੰ ਦੇਖ ਕੇ ਹੀ ਮੈਂ ਰਾਜਨੀਤੀ ਜਾਏ ਅਤੇ ਸਾਰਿਆਂ ਨੂੰ ਕਹਿੰਦਾ ਵੀ ਇਹ ਗੱਲਾਂ ਵਿਚਾਰ ਕੇ ਹੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਜਾਣ, ਚਾਹੇ ਲੇਬਰ ਆ ਜਾਂ ਲਿਬਰਲ ਆ, ਪਰ ਇਹੋ ਜਿਹੀ ਗੱਲ ਕਰਨ ਜਿਹੜੀ ਕਿ ਲੋਕ ਪੱਖੀ ਹੋਵੇ, ਲੋਕਾਂ ਦੇ ਪੱਖ 'ਚ ਹੋਵੇ, ਨਾ ਕਿ ਕਿਸੇ ਵਪਾਰਕ ਨੁਮਾਇੰਦਗੀ ਕਰਦੀ ਹੋਵੇ।
ਨਵਦੀਪ, ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਿਆ, ਮਿਹਰਬਾਨੀ ਤੇ ਅੱਗੇ ਲਈ ਸ਼ੁਭ ਇੱਛਾਵਾਂ।
ਧੰਨਵਾਦ ਸੰਤੋਸ਼ ਜੀ, ਧੰਨਵਾਦ
ਰੇਡੀਓ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।